ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ ਮਿਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ੍ਰੀ ਮੁੱਖ ਵਾਕ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ ਸਮੇਂ ਨੇ ਸਾਧਨਾ ਨੇ ਸ਼ਬਦ ਦਾ ਜਾਦੂ ਸਭ ਦੇ ਸਿਰ ਚੜਾਇਆ ਹੈ ਭਾਵੇਂ ਰਸਮੀ ਤੌਰ 'ਤੇ ਰਵਾਇਤੀ ਤੌਰ 'ਤੇ ਅਸੀਂ ਇੱਕ ਦੂਸਰੇ ਨੂੰ SMS ਕਰਦੇ ਹੋਈਏ ਜਾਂ ਨੈੱਟ ਰਾਹੀਂ ਮੌਜੂਦਾ ਯੁੱਗ ਦੇ ਸਾਧਨਾਂ ਦੀ ਵਰਤੋਂ ਕਰਦੇ ਹਾਂ, ਪਰ ਇਹ ਸੱਚ ਹੈ ਕਿ ਰੱਬ ਦੇ ਘਰ ਵਿੱਚੋਂ ਆਈ ਆਵਾਜ਼ ਅੱਜ ਪੂਰੇ ਸੰਸਾਰ ਵਿੱਚ ਸੁਣਾਈ ਦਿੰਦੀ ਹੈ, ਘਰ ਘਰ ਵਿੱਚ ਪਹੁੰਚਦੀ ਹੈ। ਔਰ ਇਹ ਵੀ ਆਸਥਾ ਹੈ ਕਿ ਸ਼੍ਰੀ ਮੁੱਖ ਵਾਕ ਦਾ ਪਾਠ ਦੀਦਾਰ ਵੀ ਕੀਤਾ ਜਾਏ ਔਰ ਉਸਨੂੰ ਸਰਵਣ ਵੀ ਕੀਤਾ ਜਾਏ ਔਰ ਉਸਦੇ ਅਰਥ ਉਸਦੇ ਵਿਚਾਰ ਵੀ ਪ੍ਰਾਪਤ ਕੀਤੀ ਜਾਏ। ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਅੱਜ ਆਪ ਤਰੁੱਠਦੇ ਨੇ ਬਿਲਾਵਲ ਰਾਗ ਅੰਦਰ। ਸਤਿਗੁਰੂ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 836-37 ਅੰਗ 'ਤੇ ਦਰਜ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਆਖਿਆ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪਿਆਰ ਦੀ ਖੇਡ ਸੀ, ਜਿਹੜਾ ਧਰਮ ਸੀ, ਇਹ ਨਾ ਵੇਖਾ ਵਿਖਾਈ ਦਾ ਮੇਲਾ ਸੀ, ਨਾ ਇਹ ਬੱਧਾ ਚੱਟੀ ਦਾ ਕੋਈ ਕਾਰਜ ਸੀ। ਹੁਣ ਤਾਂ ਅਸੀਂ ਜਾਂ ਲੋਕਾਂ ਨੂੰ ਲਾਲਚ ਦੇ ਕੇ ਇਸ ਪਾਸੇ ਤੋਰਨਾ ਚਾਹੁੰਦੇ ਹਾਂ, ਜਾਂ ਲੋਕਾਂ ਨੂੰ ਡਰਾ ਧਮਕਾ ਕੇ ਕਿ ਜੇ ਤੂੰ ਗੁਰਦੁਆਰੇ ਨਾ ਗਿਆ, ਜੇ ਤੂੰ ਪਾਠ ਨਾ ਕੀਤਾ, ਜਿਵੇਂ ਥ੍ਰੈਟ ਕਰੀਦਾ ਨਾ, ਅਸੀਂ ਤਰੀਕਾ ਇਹ ਅਪਣਾ ਲਿਆ, ਮਿੱਠ ਬੋਲੜੇ ਸਤਿਗੁਰੂ ਦੀ ਬਾਣੀ ਨੂੰ ਅਸੀਂ ਆਪਣੇ ਅੰਦਾਜ਼ ਵਿੱਚ ਕਹਿਣ ਦੀ ਹਿਮਾਕਤ ਕਰਦੇ ਹਾਂ, ਇਕੱਲਾ ਯਤਨ ਨਹੀਂ ਕਰਦੇ, ਪੂਰੀ ਹਿਮਾਕਤ ਕਰਦੇ ਹਾਂ। ਔਰ ਚੇਤ ਅਚੇਤ ਅਸੀਂ ਫਤਵੇ ਫੈਸਲੇ ਵੀ ਦਿੰਦੇ ਹਾਂ, ਸਾਨੂੰ ਕੋਈ ਹੱਕ ਨਹੀਂ ਪਾਈ। ਚੌਂਕੀਦਾਰ ਦਾ ਹੱਕ ਹੁੰਦਾ ਕਹਿਣਾ ਕਿ ਜਾਗਦੇ ਰਹੋ ਭਾਈ, ਘਰਵਾਲਾ ਸੁੱਤਾ ਰਹੇ, ਇਹ ਉਸ ਘਰਵਾਲੇ ਦਾ ਧਰਮ ਹੈ। ਅੱਜ ਹਾਲਾਤ ਇਹ ਨੇ ਕਿ ਹਰ ਮੇਰੇ ਵਰਗਾ ਗਲੀ ਗਲੀ ਤੁਰਿਆ ਫਿਰਦਾ, ਨਿੰਮ ਦੀਆਂ ਗੋਲੀਆਂ ਲੈ ਲਓ, ਨਹੀਂ ਤੇ ਬਰਸਾਤ ਦੀ ਰੁੱਤ ਆਊਗੀ, ਫੋੜੇ ਨਿਕਲਣਗੇ, ਫਿੰਸੀਆਂ ਹੋਣਗੀਆਂ, ਪੀਕ ਵਗੇਗੀ, ਮੱਖੀਆਂ ਬਹਿਣਗੀਆਂ। ਕਹਿੰਦੇ ਨੇ, ਕਿਸੇ ਨੇ ਇਸ ਨੂੰ ਕਹਾਣੀ ਦਾ ਰੂਪ ਵੀ ਦਿੱਤਾ ਹੈ। ਉਸ ਕਹਾਣੀ ਦੇ ਵਿੱਚ ਕਿਸੇ ਸਿਆਣੇ ਬੰਦੇ ਨੇ ਇਹੋ ਜਿਹੇ ਵਿਅਕਤੀ ਨੂੰ ਬੁਲਾ ਕੇ ਆਖਿਆ ਸੀ ਕਿ ਮਿੱਤਰਾ, ਇਸ ਜ਼ਬਾਨ ਦੇ ਨਾਲ ਜੇ ਤੂੰ ਮਿੱਠੀਆਂ ਗੋਲੀਆਂ ਵੇਚੇ ਨਾ ਉਹ ਵੀ ਨਾ ਵਿਕਣ, ਤੂੰ ਤਾਂ ਨਿੰਮ ਦੀਆਂ ਵੇਚਦਾ ਹੈ। ਧਰਮ ਸੁਖੀ ਅਤੇ ਸਫਲ ਜੀਵਨ ਦਾ ਖਜ਼ਾਨਾ, ਗੁਰਬਾਣੀ ਜਿਹਦੇ ਲਈ ਸਤਿਗੁਰੂ ਜੀ ਨੇ ਆਪ ਦਰਜ ਕੀਤਾ ਹੈ, ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਦੇ। ਸਤਿਗੁਰੂ ਪਿਤਾ ਮਹਾਰਾਜ ਨੇ ਜਦੋਂ ਸਾਨੂੰ ਆਵਾਜ਼ ਦਿੱਤੀ, ਆਖਿਆ ਭਾਈ ਇਹ ਤਾਂ ਪ੍ਰੇਮ ਦੀ ਖੇਡ ਹੈ, ਤੂੰ ਖੇਡਣੀ ਚਾਹੁੰਦਾ, ਇਹਦੇ ਵਿੱਚ ਕੋਈ ਮਜਬੂਰੀ ਨਹੀਂ। ਕੋਈ ਕਹਿੰਦਾ ਜੀ ਮੈਂ ਕੇਸ ਨਹੀਂ ਰੱਖ ਸਕਦਾ, ਕੋਈ ਕਹਿੰਦਾ ਜੀ ਮੈਂ ਪੱਗ ਨਹੀਂ ਬੰਨ ਸਕਦਾ, ਕਿਉਂਕਿ ਅੱਜ ਅਸੀਂ ਮਰਿਆਦਾ ਜਿਹੜੀ ਹੈ ਤਕਰੀਬਨ ਉੱਥੇ ਤੱਕ ਸੀਮਤ ਰਹਿ ਗਏ। ਇਹਨੂੰ ਇਸਲਾਮ ਵਾਲੇ ਸ਼ਰ੍ਹਾ ਕਹਿੰਦੇ ਨੇ। ਹੁਣ ਇਸ ਵਾਰਡ ਦੇ ਵਿੱਚ ਅਸੀਂ ਇੱਕ ਗੱਲ ਦਾ ਧਿਆਨ ਨਹੀਂ ਦਿੱਤਾ ਕਿ ਜਦੋਂ ਮਿੱਟੀ ਦੇ ਭਾਂਡੇ ਵਿੱਚ ਪਾਣੀ ਹੋਵੇਗਾ ਤਾਂ ਹੋ ਸਕਦਾ ਉਹ ਘਰ ਤੋਂ ਬਾਹਰ ਦਰਖਤ ਦੇ ਥੱਲੇ ਪਿਆ ਹੋਵੇ। ਪਰ ਜਦੋਂ ਮਿੱਟੀ ਦੇ ਭਾਂਡੇ ਵਿੱਚ ਦੁੱਧ ਆ ਜਾਏਗਾ ਉਹ ਤਾਂ ਭਾਈ ਘਰ ਦੇ ਅੰਦਰ ਵਿਹੜੇ ਵਿੱਚ ਜਾਂ ਘਰ ਦੀ ਬਸਾਤ ਵਿੱਚ ਬਰਾਂਡੇ ਵਿੱਚ ਟੋਕਰੀ ਦੇ ਥੱਲੇ ਹੋਏਗਾ ਅਤੇ ਉੱਤੇ ਪੱਥਰ ਰੱਖਿਆ ਹੋਏਗਾ, ਕਿਤੇ ਬਿੱਲੀ ਖਰਾਬ ਹੀ ਨਾ ਕਰ ਜਾਏ। ਪਰ ਜਦੋਂ ਉਸ ਮਿੱਟੀ ਦੇ ਭਾਂਡੇ ਵਿੱਚ ਘਿਓ ਆ ਗਿਆ ਫਿਰ ਉਹ ਆਲੇ ਵਿੱਚ ਪਹੁੰਚ ਜਾਏਗਾ, ਬਾਹਰ ਕੁੰਡੀ ਵੀ ਲੱਗ ਜਾਏਗੀ। ਇਹ ਵੀ ਹੋ ਸਕਦਾ ਕਿ ਮਾਂ ਕੋਈ ਛੋਟੀ ਜਿਹੀ ਕਿੱਲੀ ਜਾਂ ਕਿੱਲ ਜਾਂ ਜਿੰਦਰੀ ਉਹਦੇ ਅੱਗੇ ਲਾ ਦੇਵੇ। ਗੱਲ ਤਾਂ ਇਹ ਸੀ ਕਿ ਵਸਤੂ ਕਿੱਥੇ ਹੈ, ਮਰਿਆਦਾ ਦੀ ਗੱਲ ਤਾਂ ਠੀਕ ਹੈ, ਮਰਿਆਦਾ ਤਾਂ ਇੱਕ ਨਿਯਮ ਹੈ। ਪਰ ਸਵਾਲ ਇਹ ਹੈ ਕਿ ਮਰਿਆਦਾ ਕਿਸ ਵਸਤੂ ਦੀ ਆਪਾਂ ਕਹਿ ਰਹੇ ਹਾਂ। ਹੁਣ ਮਰਿਆਦਾ ਸਿੱਖੀ ਦੀ ਹੈ, ਸਿੱਖੀ ਹੈ ਨਹੀਂ, ਇਕੱਲੀ ਮਰਿਆਦਾ ਕੀ ਕਰੇਗੀ ਜੀ? ਤੁਸੀਂ ਕੜਾ ਵੀ ਪਵਾ ਦਿਓ, ਕੇਸ ਵੀ ਰਖਾ ਦਿਓ, ਦਸਤਾਰ ਵੀ ਬਣਾ ਦਿਓ, ਤਾਂ ਜੇ ਰੋਜ਼ ਬੰਦੇ ਨੇ ਅੰਦਰ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ ਕੌਣ ਜ਼ਿੰਮੇਵਾਰ ਹੈ? ਸਤਿਗੁਰੂ ਜੀ ਨੇ ਇਸ ਕਰਕੇ ਪਹਿਲਾਂ ਵਸਤੂ ਬਖਸ਼ੀ, ਫਿਰ ਨਾਲ ਉਹਦੀ ਰਹਿਤ ਬਖਸ਼ੀ। ਕਦੇ ਤੁਸੀਂ ਸੁਣਿਆ ਕਿ ਬਿਨਾਂ ਦਵਾਈ ਤੋਂ ਡਾਕਟਰ ਤੁਹਾਨੂੰ ਪਰਹੇਜ਼ ਦੱਸਦਾ ਹੋਵੇ? ਉਹ ਦਵਾਈ ਨਾਲ ਕਹਿੰਦਾ ਵੀ ਇਹ ਦਵਾਈ ਹੈ, ਇਹ ਪਹਿਲਾਂ ਤੁਸੀਂ ਖਾਲੀ ਪੇਟ ਖਾਣੀ ਜਾਂ ਕੁਝ ਖਾ ਕੇ ਖਾਣੀ ਹੈ, ਉਹਦੇ ਤੋਂ ਬਾਅਦ ਕੀ ਕਰਨਾ, ਸੌਣ ਲੱਗਿਆਂ ਖਾਣੀ ਕਿ ਉੱਠ ਕੇ ਖਾਣੀ ਹੈ? ਦੱਸ, ਹਮੇਸ਼ਾ ਜਦੋਂ ਵੀ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬੇਨਤੀ ਕਰਦਾ, ਧਰਮ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਆਮਦ ਤੋਂ ਪਹਿਲਾਂ ਵੀ ਸੀ, ਧਰਮ ਅਸਥਾਨ ਵੀ ਸਨ, ਧਰਮ ਗ੍ਰੰਥ, ਧਰਮ ਗੁਰੂ, ਧਰਮ ਕਰਮ, ਧਾਰਮਿਕ ਚਿੰਨ੍ਹ, ਧਰਮ ਦੀਆਂ ਰੋ ਰੀਤਾਂ, ਇਹ ਸਭ ਕੁਝ ਪਹਿਲਾਂ ਸੀ। ਪਰ ਹਾਲਾਤ ਇਹ ਸੀ ਕਿ ਕਰਮ ਧਰਮ ਪਖੰਡ ਜੋਦੀ ਸਹਿ ਤਿੰਨ ਜਮ ਜਾਗਾਤੀ ਲੁੱਟ, ਦੁਨੀਆ ਇਹਦੇ ਵਿੱਚ ਪ੍ਰਵਿਰਤ ਸੀ। ਇਸੇ ਕਰਕੇ ਸਤਿਗੁਰੂ ਦੀ ਵਡਿਆਈ ਦੇ ਇਹ ਸ਼ਬਦ ਕਿ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭੁੱਲੇ ਸਿੱਖ ਗੁਰੂ ਸਮਝਾਏ ਔਜੜ ਜਾਂਦੇ ਰਾਹੇ ਪਾਏ। ਧਰਮ ਪਿਆਰ ਦੀ ਖੇਡ ਹੈ, ਨਰੋਲ ਪ੍ਰੇਮ ਹੈ, ਪਿਆਰ ਹੈ। 14 ਜੰਗ ਲੜਨ ਵਾਲਾ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਦਾ ਹੈ। ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇਹ ਤਾਂ ਪ੍ਰੇਮ ਦੀ ਖੇਡ ਹੈ, ਇਹਦੇ ਵਿੱਚ ਵੱਧਾ ਰੁੱਧੀ ਕਿੱਥੋਂ ਆ ਗਈ? ਮਜਬੂਰੀਆਂ, ਕਦੇ ਪ੍ਰੇਮ ਦੇ ਵਿੱਚ ਵੀ ਕੋਈ ਮਜਬੂਰੀ ਹੁੰਦੀ ਹੈ? ਦੇਖੋ, ਤੁਸੀਂ ਪੰਜਾਬ ਦੇ ਵਿੱਚ ਸ਼ਬਦ ਇਹ ਨਹੀਂ ਵਰਤਦੇ, ਦਿੱਲੀ ਵਿੱਚ ਇਹ ਸ਼ਬਦ ਆਮ ਹੈ। ਅਸੀਂ ਵੀ ਕਹਿੰਦੇ ਹਾਂ ਇੱਕ ਦੂਜੇ ਦੀ ਪਹਿਚਾਣ ਕਰਾਉਣ ਲੱਗੇ, ਸਾਰੇ ਕਹਿੰਦੇ ਨੇ ਇਹ ਤਾਂ ਜੀ ਗੁਰੂ ਘਰ ਦੇ ਬੜੇ ਨੇਮੀ ਪ੍ਰੇਮੀ ਨੇ। ਅਤੇ ਮੇਰੀ ਇੱਕ ਬੇਨਤੀ ਹੁੰਦੀ ਹੈ, ਮੈਂ ਪੁੱਛਦਾ ਹੁੰਦਾ ਉਹਨਾਂ ਨੂੰ, ਫਿਰ ਵੀ ਦੱਸੋ ਤੁਸੀਂ ਨੇਮੀ ਹੋ ਕਿ ਪ੍ਰੇਮੀ ਹੋ? ਹਾਂ, ਇਹ ਠੀਕ ਹੈ, ਗੱਲ ਨੇਮ ਤੋਂ ਸ਼ੁਰੂ ਹੋਏਗੀ, ਪਰ ਪ੍ਰੇਮ ਉਹਦੀ ਮੰਜ਼ਿਲ ਹੈ। ਨੇਮ ਕਿਵੇਂ ਹੈ? ਨੇਮ ਹੈ ਕਿ ਇੱਕ ਬੰਦਾ 7 ਵਜੇ ਮੱਥਾ ਟੇਕਣ ਆਉਂਦਾ, ਤੁਸੀਂ ਵੇਖ ਲੈਣਾ। ਕਈ ਬੰਦਿਆਂ ਨੂੰ ਮੱਥਾ ਟੇਕਦਿਆਂ ਵੇਖ ਕੇ ਘੜੀ ਵੇਖ ਲੈਣਾ ਤੁਸੀਂ, ਭਾਵੇਂ ਘੜੀ ਦਾ ਟਾਈਮ ਲਾ ਲਓ, ਉਹ 7 ਵਜੇ ਆਏਗਾ, 7:30 ਚਲਾ ਜਾਏਗਾ। ਉਹਦੇ ਉੱਠਣ ਤੋਂ ਵੇਖ ਲੈਣਾ ਵੀ ਹੁਣ 7:30 ਹੋ ਗਏ, ਤਾਂ ਘੜੀ ਵੇਖੋਗੇ ਠੀਕ ਨਜ਼ਰ ਆ ਜਾਏਗਾ ਤੁਹਾਨੂੰ। ਇਹ ਨੇਮ ਹੈ। ਪ੍ਰੇਮ ਕੀ ਹੈ? ਪ੍ਰੇਮ ਦੇ ਵਿੱਚ ਨੇਮ ਨਹੀਂ ਰਹਿੰਦੇ। ਉਹ ਪ੍ਰੇਮ ਸੀ ਜਿਹੜਾ ਭਾਈ ਲਾਲੋ ਦੇ ਕੋਲ ਹੈ, ਜੇ ਨੇਮ ਹੁੰਦੇ ਨਾ, ਅਤੇ ਨੇਮ ਦੇ ਮੁਤਾਬਕ ਤਾਂ ਪਹਿਲਾਂ ਇੰਡੀਮੇਸ਼ਨ ਜਾਂਦੀ, ਇਨਫੋਰਮੇਸ਼ਨ ਜਾਂਦੀ, ਭਾਈ ਲਾਲੋ ਉੱਠ ਕੇ ਗਲੀ ਦੇ ਵਿੱਚ ਛਿੜਕਾਓ ਕਰਦਾ, ਝਾੜੂ ਮਾਰਦਾ, ਕੋਈ ਤੇਲ ਚੋਣ ਦਾ ਪ੍ਰਬੰਧ ਕਰਦਾ, ਕਿੰਨੀਆਂ ਤਿਆਰੀਆਂ ਕਰਦਾ। ਪਰ ਇੱਥੇ ਤਾਂ ਦਰਵਾਜ਼ਾ ਸਤਿਗੁਰੂ ਨੇ ਜਾ ਕੇ ਆਪ ਖੜਕਾਇਆ। ਮਾਤਾ ਭਾਗ ਭਰੀ ਦੀ ਕੀ ਕਥਾ? ਉਹ ਪੁੱਛਦੀ ਹੈ ਆਪਣੇ ਪੁੱਤਰ ਸਾਧੂ ਨੂੰ, ਆਪਣੇ ਪੁੱਤਰ ਦੇ ਰੰਗ ਢੰਗ, ਆਪਣੇ ਪੁੱਤਰ ਦੀ ਨਿੱਤ ਚਿਰਿਆ ਬਦਲਦੀ ਵੇਖ ਕੇ ਪੁੱਛਦੀ ਹੈ ਵੀ ਪੁੱਤਰ ਤੂੰ ਤੇ ਸਾਰਾ ਹੀ ਬਦਲ ਗਿਆ, ਤੇਰਾ ਗੁਰੂ ਕਿਹੋ ਜਿਹਾ ਹੈ? ਉਹ ਕਹਿੰਦਾ ਹੈ ਕਿ ਮੇਰਾ ਗੁਰੂ ਬੜਾ ਮਹਾਨ ਹੈ। ਅਤੇ ਉਹ ਪੁੱਛਦੀ ਹੈ ਵੀ ਕੀ ਤੇਰਾ ਗੁਰੂ ਮੇਰੇ ਭਗਵਾਨ ਸ਼੍ਰੀ ਰਾਮ ਚੰਦਰ ਵਰਗਾ ਹੈ? ਕਹਿੰਦਾ ਮਾਂ, ਮੈਂ ਤੈਨੂੰ ਕਿਹਾ ਨਾ ਕਿ ਮੇਰਾ ਗੁਰੂ ਬੜਾ ਮਹਾਨ ਹੈ। ਅਤੇ ਪੁੱਤਰ ਫਿਰ ਉਹ ਤੇ ਗਰੀਬੜੀ ਭੀਲਣੀ ਦੇ ਘਰ ਚਲਾ ਗਿਆ ਸੀ, ਉਹਦੀ ਚੌਂਪੜੀ ਵਿੱਚ ਜਾ ਕੇ ਉਹਦੇ ਜੂਠੇ ਬੇਰ ਵੀ ਖਾ ਲਏ ਸੀ। ਫਿਰ ਕਦੇ ਪੁੱਛਦੀ ਹੈ ਕਿ ਤੇਰਾ ਗੁਰੂ ਜਿਹੜਾ ਕਿ ਉਹ ਮੇਰੇ ਭਗਵਾਨ ਕ੍ਰਿਸ਼ਨ ਜੀ ਵਰਗਾ ਹੈ? ਕਿਉਂਕਿ ਮਾਤਾ ਤਾਂ ਸਨਾਤਨ ਮਤ ਨੂੰ ਮੰਨਦੀ ਸੀ, ਉਹ ਤਾਂ ਮਾਤਾ ਆਪ ਤਾਂ ਹਿੰਦੂ ਸੀ ਨਾ। ਉਹ ਆਪਣੇ ਇਸ਼ਟ ਦਾ ਨਾਮ ਲੈ ਕੇ ਪੁੱਛਦੀ ਹੈ। ਇਹ ਫਿਰ ਕਹਿੰਦਾ ਮਾਂ, ਮੇਰਾ ਗੁਰੂ ਬੜਾ ਮਹਾਨ ਹੈ। ਅਤੇ ਉਹ ਕਹਿੰਦੀ ਹੈ ਕਿ ਉਹ ਤਾਂ ਬਿਦਰ ਦੇ ਘਰ ਚਲਾ ਗਿਆ ਸੀ, ਔਰ ਹਾਲਾਤ ਇਹ ਨੇ ਕਿ ਬਿਦਰ ਦੀ ਘਰਵਾਲੀ ਨੇ ਕੇਲੇ ਦੇ ਛਿਲਕੇ ਕ੍ਰਿਸ਼ਨ ਜੀ ਨੂੰ ਖਵਾ ਦਿੱਤੇ ਅਤੇ ਗੁੱਦਾ ਆਪ ਖਾ ਗਈ। ਭੀਰਣੀ ਨੇ ਕੀ ਕੀਤਾ? ਬੇਰ ਚੁੱਕਦੀ ਹੈ ਅਤੇ ਟੋਕਰੀ 'ਚ ਪਾਉਣ ਤੋਂ ਪਹਿਲਾਂ ਸੋਚਦੀ ਵੀ ਕਿਤੇ ਖੱਟਾ ਨਾ ਹੋਵੇ, ਅਤੇ ਮੂੰਹ 'ਚ ਪਾ ਕੇ ਚੱਖ ਲੈਂਦੀ ਹੈ ਵੀ ਜੇ ਮਿੱਠਾ ਹੋਵੇ ਤਾਂ ਹੀ ਭਗਵਾਨ ਵਾਸਤੇ ਰੱਖਾਂ ਨਾ। ਹੁਣ ਕਵਲੀ ਨੂੰ ਇਹ ਨਹੀਂ ਪਤਾ ਵੀ ਸਾਰੇ ਜੂਠੇ ਕਰਤੇ ਤੂੰ, ਪਰ ਉਹਨੇ ਜੂਠੇ ਨਹੀਂ ਕੀਤੇ, ਉਹਨੇ ਜੂਠੇ ਨਹੀਂ ਕੀਤੇ, ਉਹਨੇ ਤਾਂ ਪ੍ਰੇਮ ਦੇ ਵਿੱਚ ਮਿੱਠੇ ਬੇਰ ਰੱਖੇ ਨੇ। ਜਦੋਂ ਮਾਤਾ ਭਾਗ ਭਰੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ ਮਿਲੀ ਹੈ, ਸਮਝਾਇਆ ਸੀ ਕਿਸੇ ਨੇ
ਕਿ ਮਾਂ ਜੇ ਤੇਰੇ ਭਾਗ ਜਾਗ ਪੈਣ, ਜੇ ਸਤਿਗੁਰੂ ਕਿਤੇ ਆ ਜਾਣ ਤੇ ਉਹਨਾਂ ਦੇ ਘੋੜੇ ਦੀ ਵਾਗ ਪਕੜ ਕੇ ਕਵੀ, ਮੈਂ ਪਤਤ ਤੂੰ ਪਤਤ ਪਾਵਣ, ਮੈਂ ਪਤਤ ਤੂੰ ਪਤਤ ਪਾਵਣ, ਮੈਂ ਧਰਮ ਤੋਂ ਗਿਰੀ ਹੋਈ ਤੇ ਤੂੰ ਪਵਿੱਤਰ ਕਰਨ ਵਾਲਾ। ਪਰ ਮਾਂ ਤੇ ਘੋੜੇ ਦੀ ਵਾਗ ਤੇ ਫੜ ਲਈ ਉਸਨੇ ਗਲੀ 'ਚ ਖਲੋ ਕੇ, ਤੇ ਮੁੜ ਕੇ ਕਹਿੰਦੀ ਕੀ ਹੈ? ਕਹਿੰਦੀ ਇਹ ਹੈ ਵੀ ਤੂੰ ਪਤਤ ਮੈਂ ਪਤਤ ਪਾਵਣ, ਤੂੰ ਪਤਤ ਮੈਂ ਪਤਤ ਪਾਵਣ। ਤੇ ਮਸ਼ਕੀਨ ਸਾਹਿਬ ਇਹ ਕਥਾ ਸੁਣਾਉਂਦੇ ਆ, ਬੜਾ ਸੋਹਣਾ ਸ਼ਬਦ ਵਰਤਦੇ ਹੁੰਦੇ ਸੀ ਵੀ ਕਿਸੇ ਸਿੱਖ ਨੇ ਆ ਕੇ ਮਾਈ ਦਾ ਮੋਢਾ ਫੜਿਆ ਤੇ ਝੰਜੋੜਿਆ, ਉਹ ਬੁੱਢੀਏ ਮਾਈਏ ਕੀ ਬੋਲੀ ਜਾਣੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਤੂੰ ਪਰੇ ਹੋ ਜਾ, ਇਹ ਜੋ ਬੋਲਦੀ ਹੈ ਸਾਨੂੰ ਪਤਾ ਹੈ, ਕਿਉਂਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਹੀਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਪਿਆਰ ਤੇ ਉਹਨਾਂ ਦੇ ਅੰਦਰ ਹੈ। ਅੱਜ ਸਾਰੀ ਕਥਾ ਹੀ ਪ੍ਰੇਮ ਦੀ ਕਥਾ ਹੈ। ਪਰ ਅਸੀਂ ਕਿੱਥੇ ਪਹੁੰਚ ਗਏ? ਅਸੀਂ ਨਿੰਮ ਦੀਆਂ ਗੋਲੀਆਂ ਵੇਚਣ ਲੱਗ ਗਏ। ਅੱਜ ਬਹੁਤਿਆਂ ਨੇ ਤਾਂ ਸਤਿਗੁਰੂ ਦੀ ਬਾਣੀ ਦੇ ਮਿਹਣੇ ਬਣਾ ਲਏ ਨੇ, ਤਾਨੇ ਬਣਾ ਲਏ ਨੇ, ਸਿੱਠਣੀਆਂ ਬਣਾ ਲਈਆਂ ਨੇ, ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਨਾ ਭਾਈ, ਗੁਰਬਾਣੀ ਦੀ ਵਰਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਤੁਹਾਨੂੰ ਕੋਈ ਹੱਕ ਹਕੂਕ ਨਹੀਂ ਹੈਗਾ। ਬਾਣੀ ਤਾਂ ਉਪਦੇਸ਼ ਚੌ ਵਰਨਾ ਕੋ ਸਾਂਝਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇਹ ਤਾਂ ਸਭ ਵਾਸਤੇ ਸਾਂਝੀ ਹੈ। ਇਹ ਤਾਂ ਸਿਰਫ ਗੱਲ ਇੰਨੀ ਹੈ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੈ ਸੋ ਪ੍ਰਵਾਨ। ਨਹੀਂ ਤਾਂ ਗੱਲ ਤਾਂ ਫਿਰ ਉਹੀ ਹੈ ਕਿ ਪੰਡੀਆ ਮੋਹੇ ਢੇਡ ਕਹਿਤ ਹੈ। ਭਗਤ ਜੀ ਕਹਿੰਦੇ ਮੈਨੂੰ ਢੇਡ ਕਹਿ ਕੇ ਬੁਲਾਉਂਦਾ ਹੈ ਪੰਡਿਤ, ਪਰਮਾਤਮਾ ਵੇਖ ਲਾ ਤੇਰੀ ਪੈਜ ਪੰਛੋਡੀ ਹੋਏ ਲਾ, ਮੈਂ ਤਾਂ ਜੋ ਹੈਗਾ ਸੋ ਹੈਗਾ, ਪਰ ਇਹ ਵੇਖੋ ਇਹ ਪੰਡਿਤ ਮੈਨੂੰ ਬੋਲਦਾ ਕਿਵੇਂ ਹੈ। ਸਤਿਗੁਰੂ ਕਿਰਪਾ ਕਰਨ, ਇਹ ਅਰਥ ਇਹਦਾ ਭਾਵ ਸਾਡੀ ਸਮਝ ਵਿੱਚ ਆ ਸਕੇ, ਸਾਡੇ ਹਿਰਦਿਆਂ ਵਿੱਚ ਵੱਸ ਸਕੇ, ਅਸੀਂ ਇਸ ਵਰਤਾਰੇ ਨੂੰ ਆਪਣੇ ਜੀਵਨ ਵਿੱਚ ਸਮਝੀਏ ਅਤੇ ਦੂਜਿਆਂ ਨੂੰ ਬੇਨਤੀ ਕਰਨ ਦੀ ਕੋਸ਼ਿਸ਼ ਕਰ ਸਕੀਏ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਡੇ 'ਤੇ ਮਿਹਰ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ।
ਬਿਲਾਵਲ ਰਾਗ ਹੈ। ਮਹੱਲਾ ਉਹ ਸਰੀਰ ਜਿੱਥੋਂ ਬਾਣੀ ਉਚਾਰਨ ਹੋਈ ਹੈ ਉਹ ਚੌਥਾ ਹੈ। ਗੁਰੂ ਰਾਮਦਾਸ ਪਿਤਾ ਮਹਾਰਾਜ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰੇਮ ਉਪਜਿਆ, ਪਿਆਰ ਪੈਦਾ ਹੋਇਆ। ਆ ਜਿਹੜਾ ਬਾਰਾਂ ਮਾਹ ਹੈ ਨਾ, ਇਹ ਸ਼ੁਰੂ ਕਿੱਥੋਂ ਹੁੰਦਾ? ਅਸੀਂ ਸ਼ੁਰੂ ਕਰਦੇ ਨੂੰ ਚੇਤਰ ਤੋਂ, ਫਲਗੁਣ ਤੱਕ ਇਸ ਨੂੰ ਮਕਾ ਲੈਂਦੇ ਹਾਂ। ਪਰ ਇਹ ਸ਼ੁਰੂ ਹੁੰਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਤਾਂ ਬਾਰਾਂ ਮਹੀਨਿਆਂ ਦੀ ਇੱਕ ਯਾਤਰਾ ਹੈ, ਉੱਧਰ ਤਾਂ ਤੁਰੇ ਹੀ ਨਹੀਂ ਆਪਾਂ ਤਾਂ। ਬਹੁਤਿਆਂ ਨੇ ਹੋਰ ਸ਼ਾਰਟਕੱਟ ਕੱਢ ਲਿਆ, ਉਹ ਤਾਂ ਘਰ ਬੈਠੇ ਉਹਦੇ ਹੀ ਪੁੱਛ ਲੈਣਗੇ, ਗਿਆਨੀ ਜੀ ਮਹੀਨਾ ਹੀ ਸੁਣਾ ਦਿਓ। ਉਹਦਾ ਭਾਵ ਹੁੰਦਾ ਵੀ ਦੱਸ ਦਿਓ ਵੀ ਮਹੀਨਾ ਕਿਹੜਾ ਹੈ। ਤੁਸੀਂ ਸਾਵਣ ਦਾ ਕਹਿ ਦਿਓ ਕਿ ਉਹਨੇ ਪੰਜ ਵਾਰੀ ਵਾਹਿਗੁਰੂ ਕਹਿ ਦੇਣਾ, ਗੱਲ ਪੂਰੀ ਹੋ ਗਈ। ਕੋਈ ਇਸ ਤੋਂ ਹੋਰ ਅੱਗੇ ਤੁਰਦਾ ਉਹ ਕਹਿੰਦਾ ਜੀ ਪੜ੍ਹ ਕੇ ਸੁਣਾ ਦਿਓ ਪੂਰਾ ਸ਼ਬਦ। ਇੱਕ ਯਾਤਰਾ ਸੀ, ਇਹਦੇ ਵਿੱਚ ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ। ਇੱਕ ਮਹੀਨਾ ਐਸਾ ਵੀ ਆਉਣਾ ਸੀ, ਫਿਰ ਗਰਮੀ ਆਉਣੀ ਸੀ, ਫਿਰ ਲੂਆਂ ਚੱਲਣੀਆਂ ਸੀ, ਫਿਰ ਬਿਜਲੀਆਂ ਚਮਕਣੀਆਂ ਸੀ, ਬੱਦਲ ਗਰਜਣੇ ਸੀ, ਫਿਰ ਭਾਦੋਂ ਦੇ ਤਰਾਕਟੇ ਵੀ ਆਉਣੇ ਸੀ, ਫਿਰ ਇੱਕ ਮਹੀਨਾ ਆਉਣਾ ਸੀ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ। ਫਿਰ ਅਸੂ ਦਾ ਮਹੀਨਾ ਆਉਣਾ ਸੀ, ਫਿਰ ਅੰਦਰ ਪ੍ਰੇਮ ਉਪਜਣਾ ਸੀ ਕਿ ਕਿਵੇਂ ਜਾ ਕੇ ਪਰਮਾਤਮਾ ਨੂੰ ਮਿਲਿਆ ਜਾਏ। ਮੈਂ ਮਨ ਤਨ ਪ੍ਰੇਮ ਅਗੰਮ ਠਾਕੁਰ ਕਾ ਖਿਨ ਖਿਨ ਸ਼ਰਧਾ, ਮਨ ਬਹੁਤ ਉਠਈਆ। ਕਹਿੰਦੇ ਹੁਣ ਮੇਰੇ ਮਨ ਵਿੱਚ ਸ਼ਰਧਾ ਜਿਹੜੀ ਹੈ, ਚਾਉ ਜਿਹੜਾ, ਘੜੀ ਘੜੀ ਉੱਠਦਾ ਕਿ ਮੈਂ ਜਾ ਕੇ ਉਸ ਪਰਮਾਤਮਾ ਨੂੰ ਮਿਲਾਂ।
ਗੁਰ ਦੇਖੇ ਸਰਦਾ ਮਨ ਪੂਰੀ, ਜੋ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ।
ਗੁਰੂ ਦੇ ਦਰਸ਼ਨ ਕਰਕੇ ਸ਼ਰਧਾ ਪੂਰੀ ਹੋ ਗਈ। ਜਿਵੇਂ ਬਬੀਹਾ ਪ੍ਰਿਓ ਪ੍ਰਿਓ ਕਰੇ ਤੇ ਇੱਕ ਦਿਨ ਮੀਂਹ ਦੀ ਬੂੰਦ ਉਹਦੇ ਗਲ ਵਿੱਚ ਪੈ ਜਾਂਦੀ ਹੈ। ਸ਼ਾਇਦ ਅੱਜ ਦੇ ਇਸ ਯੁੱਗ ਤੋਂ ਕੋਈ ਚੰਗੀ ਚੀਜ਼ ਅਸੀਂ ਵੇਖੀ ਹੋਵੇ, ਬਬੀਹੇ ਦੀ ਉਹ ਫੋਟੋ, ਉਹ ਤਸਵੀਰ ਜਿੱਥੇ ਉਹ ਆਪਣੇ ਮੂੰਹ ਨੂੰ ਇਵੇਂ ਖੋਲ੍ਹਦਾ ਹੈ ਜਿਵੇਂ ਪਾਣੀ ਦੀ ਕੁੱਪੀ ਹੁੰਦੀ, ਤਿਲ ਦੀ ਕੁੱਪੀ ਹੁੰਦੀ ਹੈ, ਕਿੰਨਾ ਹੀ ਸਾਰਾ ਮੂੰਹ ਉਹ ਆਪਣਾ ਖੋਲ੍ਹ ਲੈਂਦਾ ਹੈ ਉੱਪਰ ਨੂੰ, ਤਾਂ ਕਿ ਉਹ ਬੂੰਦ ਸਵੰਤੀ ਬੂੰਦ ਉਹਦੇ ਵਿੱਚ ਪੈ ਸਕੇ। ਜਿਵੇਂ ਪ੍ਰਿਓ ਪ੍ਰਿਓ ਕਰਦੇ ਬਬੀਹੇ ਨੂੰ ਪਾਣੀ ਦੀ ਬੂੰਦ ਮਿਲ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਭਾਈ ਪ੍ਰੇਮ ਨਾਲ ਜਾ ਕੇ ਗੁਰੂ ਦੇ ਦਰਸ਼ਨ ਕਰੇਗਾ ਉਹਦੀ ਸ਼ਰਧਾ ਪੂਰੀ ਹੋ ਜਾਏਗੀ, ਕਿਉਂਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਕਿਹਨੂੰ ਕਹਿੰਦੇ ਸੀ? ਜਿਹਨੇ ਪਰਮਾਤਮਾ ਨੂੰ ਮਿਲਾਉਣਾ ਸੀ। ਪਰ ਪਤਾ ਨਹੀਂ ਇਹ ਗੱਲ ਕਦੋਂ ਕਿਵੇਂ ਕਿੱਥੇ ਪਹੁੰਚ ਗਈ। ਗੁਰੂ ਜੀ ਨੇ ਬਾਰ ਬਾਰ ਦੱਸਿਆ ਸੀ ਕਿ ਦਾਤਾਂ ਦੇਣ ਵਾਲਾ ਪਰਮਾਤਮਾ ਇੱਕ ਹੈ, ਗੁਰੂ ਤੇ ਉਹਦਾ ਮਾਰਗ ਦਰਸ਼ਕ ਹੈ ਭਾਈ ਉਸ ਪਰਮਾਤਮਾ ਦਾ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ, ਅਸੀਂ ਉਲਟ ਕਰ ਲਿਆ ਸਾਰਾ ਕੁਝ ਹੀ। ਔਰ ਇਹਦੇ ਵਿੱਚ ਬੰਦੇ ਸ਼ਾਮਲ ਨੇ, ਇਨਵੋਲਵ ਨੇ, ਬੜੇ ਸਾਰੇ ਲੋਕ ਇਸ ਪਾਸੇ ਲੱਗੇ ਹੋਏ ਨੇ। ਸਾਡੇ ਵਿੱਚੋਂ ਕਾਲਕੀ ਪੂਜਾ ਮੁਕਾ ਦਿੱਤੀ, ਹੁਣ ਯਤਨ ਇਹ ਕੀਤਾ ਜਾਂਦਾ ਕਿ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੀਏ, ਦਰਸ਼ਨ ਕਿਸੇ ਮਨੁੱਖ ਦੇ ਕਰੀਏ, ਕੋਸ਼ਿਸ਼ ਇਹ ਹੈ। ਜਦੋਂ ਕਿ ਦੀਦਾਰ ਖਾਲਸੇ ਦੇ ਕਰਨੇ ਸੀ ਕਿਸੇ ਉਸ ਵਿਅਕਤੀ ਦੇ, ਉਸ ਮਨੁੱਖ ਦੇ, ਉਸ ਸ਼ਖਸੀਅਤ ਦੇ, ਉਸ ਮੂਰਤ ਦੇ ਜਿਹਦਾ ਜੀਵਨ ਪ੍ਰੈਕਟੀਕਲ ਸੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਇਆ, ਦਰਸ਼ਨ ਤਾਂ ਉਹਦੇ ਕਰਨੇ ਸੀ। ਹੁਣ ਉਹ ਤਾਂ ਸਾਨੂੰ ਮਿਲਦਾ ਕੋਈ ਨਹੀਂ, ਕਿਉਂਕਿ ਜਿੱਥੇ ਜਾਈਦਾ ਤੀਰਥ ਜਾਓ ਤੋ ਹਾਂ ਹਾਂ ਕਰਤੇ ਪੰਡਿਤ ਪੁੱਛੋ ਤੋ ਮਾਇਆ ਰਾਤੇ, ਰਹੇ ਉਹ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨੈ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਲੱਖਾਂ ਲੱਖਾਂ ਬੰਦੇ ਸਾਹਮਣੇ ਬੈਠੇ ਨੇ, ਅਸੀਂ ਉੱਥੇ ਆਪਣਾ ਗੁੱਸਾ ਕੱਢ ਕੇ ਵਿਖਾ ਰਹੇ ਹਾਂ, ਅਸੀਂ ਆਪਣਾ ਸਪਸ਼ਟੀਕਰਨ ਦੇ ਰਹੇ, ਪੱਖ ਪੇਸ਼ ਕਰ ਰਹੇ ਹਾਂ, कि यह कोई लोक अदालत है भाई, बड़ा संगत का उच्चा मरतबा उच्चा रुतबा, संगत जिदे लिए सतगुरु की बाणी का फैसला है कि मेरे माधो जी सत संगत मिले सो तरिया, इत्थे आके इत संगत नेचो तरना की करामात वरतनी चाहिदी सी। इन इस तरीके नाल वरतन का यह रवाज यह तरीका यह पाप है। प्रेम की खेड खेडन वालियां नू असी किसी होर रस्ते तोरन की कोशिश कर रहे हैं। सतगुरु पिता महाराज अज इन्हां बचना विच समझाउंदे ने, गुर देखे शरदा मन पूरी ज्यों चातरक प्रयो प्रयो बूंद मुख पईआ। गुरु दे दर्शन कीते शरदा पूरी हो गई, क्योंकि गुरु ही है जिहड़ा उस परमात्मा नाल मिला सकदा है। बिना गुरु तो परमात्मा दा मिलाप नहीं होवेगा। जे सौ चंदा उगवें सूरज चढ़े हजार, इत चानण हुंदिआं गुरबिन घोर अंधार, गुरबिन घोर अंधार गुरु बिन समझ ना आवे। गुरबिन सुरत ना सिद्ध, गुरु बिन मुक्त ना पावे। कितों इन्हां झमेलिया चो कोई सानू बाहर कढ़ सकदा है? हाँ जी।
मिल मिल सखी हर कथा सुनैया, सतगुर दया करे प्रभ मिले, मैं तिस आगे सिर काट काट पईआ।
मिल मिल सखी हर कथा सुनैया, आ मेरी सत संगत भैन आ मिल, आ आपां हरी दी कथा सुनीए। सतगुरु जदों दया करदा है ते प्रभु नूं मिला दिंदा है। सतगुरु है ही परमात्मा नाल मिलाउण वाले दा नाम है भाई। ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਤਿਗੁਰੂ ਨੂੰ ਦਾਤਾਂ ਦੇਣ ਵਾਲਾ ਕਹਿਣਾ ਚਾਹੁੰਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ, ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ। ਸਤਿਗੁਰੂ ਰੋਜ਼ ਸਮਝਾਉਂਦੇ ਨੇ ਸਾਨੂੰ। ਅੱਜ ਵੀ ਸਤਿਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਨੇ ਕਿ ਜਦੋਂ ਸਤਿਗੁਰੂ ਦਇਆ ਕਰਦਾ ਪ੍ਰਭੂ ਨੂੰ ਮਿਲਾਉਂਦਾ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ। ਕਹਿੰਦੇ ਹੁਣ ਤਾਂ ਮੈਂ ਆਪਣਾ ਸਿਰ ਬਾਰ ਬਾਰ ਕੱਟ ਕੱਟ ਕੇ ਆਪਣੇ ਗੁਰੂ ਦੀ ਭੇਟਾ ਰੱਖਦਾ।
ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ।
ਇੱਕ ਇੱਕ ਰੋਮ ਦੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਦੇ ਪ੍ਰਤੀ ਇੱਕ ਪੀੜਾ ਪੈਦਾ ਹੁੰਦੀ ਹੈ, ਕਿਉਂਕਿ ਉਹਦੇ ਦੇਖੇ ਬਿਨਾਂ ਨੀਂਦ ਨਹੀਂ ਆਉਂਦੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਹੁਣ ਇਹ ਅਵਸਥਾ ਗੁਰੂ ਅਰਜਨ ਸਾਹਿਬ ਦੀ ਹੈ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿੱਤ ਨਾ ਆਵੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਪੀੜਾ ਪੈਦਾ ਹੋਈ ਹੈ ਅਤੇ ਹੁਣ ਕੀ ਹੋ ਰਿਹਾ ਹੈ ਕਿ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਕਹਿੰਦੇ ਨੀਂਦ ਨਹੀਂ ਆਉਂਦੀ। ਹਾਂਜੀ।
ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ।
ਵੈਦ ਆਉਂਦਾ ਉਹ ਆ ਕੇ ਮੇਰੀ ਬਾਂਹ ਪਕੜ ਲੈਂਦਾ, ਮੇਰੀ ਨਬਜ਼ ਚੈੱਕ ਕਰਦਾ, ਉਹ ਭੁੱਲ ਗਿਆ ਵਿਚਾਰਾ, ਕਿਉਂਕਿ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈ ਆ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹੇ। ਇਹ ਸਾਖੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਕਈ ਦਿਨ ਹੋ ਗਏ ਸਤਿਗੁਰੂ ਮੰਜੀ 'ਤੇ ਪੈ ਰਹਿੰਦੇ ਨੇ, ਚਾਦਰ ਓੜੀ ਹੋਈ ਹੈ, ਬੋਲਦੇ ਨਹੀਂ, ਖਾਂਦੇ ਨਹੀਂ, ਕਿਤੇ ਆਉਂਦੇ ਜਾਂਦੇ ਨਹੀਂ। ਸਾਰਿਆਂ ਨੇ ਕਿਹਾ, ਕਾਲੂ ਜੀ, ਮਹਿਤਾ ਜੀ, ਕੋਈ ਵੈਦ ਹਕੀਮ ਬੁਲਾਓ, ਇੱਕ ਤੁਹਾਡਾ ਪੁੱਤਰ ਹੈ, ਮਹਿੰਗਾ ਪੁੱਤਰ ਹੈ, ਬੜੀ ਸਮੇਂ ਬਾਅਦ ਤੁਹਾਨੂੰ ਭਗਵਾਨ ਨੇ ਦਿੱਤਾ ਹੈ, ਅਤੇ ਜੇ ਉਸ ਵੈਦ ਨੂੰ ਬੁਲਾਇਆ ਤਾਂ ਉਹਨੇ ਆਉਂਦਿਆਂ ਆ ਕੇ ਬਾਂਹ ਫੜ ਲਈ, ਕਿਉਂਕਿ ਵੈਦ ਦਾ ਤਰੀਕਾ ਤਾਂ ਇਹੀ ਹੈ। ਜਿਵੇਂ ਅੱਜ ਪਹਿਲਾਂ ਡਾਕਟਰ ਆ ਕੇ ਮੂੰਹ 'ਚ ਥਰਮਾਮੀਟਰ ਪਾਉਂਦਾ ਹੈ, ਕਦੇ ਇਸ ਖੇਤਰ ਵਿੱਚ ਵੈਦਗੀ ਇਤਨੀ ਮਹਿੰਗੀ ਸੀ, ਪਰ ਵੈਦ ਇਸ ਪੱਧਤੀ ਨੂੰ ਪ੍ਰਾਪਤ ਸਨ ਕਿ ਉਹ ਨਬਜ਼ ਵੇਖ ਕੇ ਸਾਰੇ ਰੋਗ ਦੱਸ ਦਿੰਦੇ ਸੀ। ਹੁਣ ਤਾਂ ਸਾਰਾ ਕੁਝ ਕਰਨ ਤੋਂ ਬਾਅਦ ਡਾਕਟਰ ਜਿਹੜਾ ਹੈ ਨਾ, ਉਹ ਗਰੀਬ ਦੀ ਸਮਰੱਥਾ ਤੋਂ ਬਾਹਰ ਤਾਂ ਟੈਸਟ ਹੀ ਲਿਖ ਦਿੰਦਾ ਹੈ, ਜਿਹੜਾ ਗਰੀਬ ਤਾਂ ਕਰਾ ਹੀ ਨਹੀਂ ਸਕਦਾ। ਫਿਰ ਉਹ ਕਹਿੰਦਾ, ਮੈਂ ਦੱਸਾਂਗਾ ਜੀ ਤੁਹਾਨੂੰ ਬਿਮਾਰੀ ਕੀ ਹੈ। ਪਰ ਵੈਦ ਲੋਕ ਹੁੰਦੇ ਸਨ ਜਿਹੜੇ ਨਬਜ਼ ਵੇਖ ਕੇ ਦੱਸ ਦਿੰਦੇ ਸਨ ਬਿਮਾਰੀ ਹੈ ਕੀ ਹੈ। ਇਹ ਮੈਡੀਕਲ ਲਾਈਨ ਵਿੱਚ ਅੱਜ ਉਤਨੀ ਪ੍ਰਾਪਤੀ ਨਹੀਂ ਹੈ ਜਿਤਨੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਸੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੈਦ ਆਉਂਦਾ ਨਬਜ਼ ਫੜ ਲੈਂਦਾ, ਪਰ ਉਹਨੂੰ ਕੀ ਪਤਾ ਹੈ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈ ਆ, ਮੇਰੇ ਅੰਦਰ ਜਿਹੜੀ ਪੀੜਾ ਹੈ ਉਹ ਪ੍ਰੇਮ ਦੀ ਹੈ, ਹੋਰ ਕੋਈ ਦਰਦ ਨਹੀਂ ਹੈ, ਸਰੀਰਕ ਤਕਲੀਫ ਕੋਈ ਨਹੀਂ ਹੈ, ਪ੍ਰਭੂ ਨੂੰ ਮਿਲਣ ਦਾ ਚਾਅ ਹੈ, ਉਹ ਇੱਕ ਵੇਦਨਾ ਹੈ, ਅੰਦਰ ਇੱਕ ਪੀੜਾ ਪੈਦਾ ਹੋਈ ਹੈ।
ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜੋ ਬਿਨ ਅਮਲ ਅਮਲੀ ਮਰ ਗਈਆ।
ਹੁਣ ਕੀ ਪਤਾ ਲੱਗੇ ਵੈਦ ਨੂੰ, ਅਸਲ ਗੱਲ ਇਹ ਹੈ, ਕਹਿੰਦੇ ਮੇਰੀ ਹਾਲਤ ਹੋ ਗਈ ਅਮਲੀ ਵਾਲੀ, ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਕੁਝ ਸਮੇਂ ਤੋਂ ਬਾਅਦ ਕੋਈ ਵੀ ਨਸ਼ਾ ਹੋਏਗਾ ਨਾ, ਉਹ ਘਟਣਾ ਸ਼ੁਰੂ ਹੋ ਜਾਏਗਾ, ਉਨੀ ਡੋਜ ਫਿਰ ਉਹ ਖਾਣ ਵਾਲਾ ਫਿਰ ਲੱਭਦਾ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਹਾਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਇੱਕ ਛਿਣ ਮਾਤਰ ਸਮਾਂ ਵੀ ਮੇਰਾ ਉਸ ਵਾਹਿਗੁਰੂ ਤੋਂ ਬਿਨਾਂ ਰਹਿ ਸਕਣਾ ਕਠਿਨ ਹੈ, ਨਾਮੁਮਕਿਨ ਹੈ। ਕਿਵੇਂ? ਕਹਿੰਦੇ ਜਿਵੇਂ ਬਿਨ ਅਮਲੈ ਅਮਲੀ ਮਰ ਗਈ ਹੈ, ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਮਰ ਜਾਂਦਾ ਹੈ ਨਾ, ਇਹ ਹਾਲਤ ਹੈ ਮੇਰੀ।
ਜਿਨ ਕਉ ਪਿਆਸ ਹੋਏ ਪ੍ਰਭ ਕੇਰੀ, ਤਿੰਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ।
ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਪ੍ਰੇਮ ਦੀ ਪਿਆਸ ਲੱਗੀ ਹੋਈ ਹੈ, ਉਹਨਾਂ ਨੂੰ ਕੋਈ ਦੂਸਰਾ ਚੰਗਾ ਨਹੀਂ ਲੱਗਦਾ। ਵੇਖੋ, ਦੋ ਸ਼ਬਦ ਬੜੇ ਪਿਆਰੇ ਨੇ, ਇੱਕ ਭੁੱਖ ਇੱਕ ਪਿਆਸ। ਭੁੱਖ ਦਾ ਕੀ ਹੈ, ਤੁਸੀਂ ਵੀ ਕਰਦੇ ਹੋਵੋਗੇ, ਤੁਸੀਂ ਆਪਣੇ ਬੱਚਿਆਂ ਨੂੰ ਵੀ ਵਹਿੰਦੇ ਹੋਵੋਗੇ, ਮੈਂ ਵੀ ਕਰਦਾ ਰਿਹਾ। ਸਕੂਲੋਂ ਆਉਣਾ, ਹੜਤਾਲ ਮਚਾ ਦੇਣੀ, ਰੋਟੀ ਫਟਾਫਟ ਚਾਹੀਦੀ ਹੈ, ਅਤੇ ਮਾਂ ਨੇ ਕਹਿਣਾ ਵੀ ਪੁੱਤ ਮੈਨੂੰ ਕੀ ਪਤਾ ਸੀ ਤੂੰ ਅੱਧੀ ਛੁੱਟੀ ਵੇਲੇ ਘਰ ਆ ਜਾਣਾ। ਹੁਣ ਜਦੋਂ ਨੂੰ ਮਾਂ ਨੇ 15-20 ਮਿੰਟ 25 ਮਿੰਟ ਲਾਉਣੇ ਰੋਟੀ ਪਕਾਉਣੀ ਹੈ, ਹੁਣ ਮਾਂ ਆਵਾਜ਼ਾਂ ਮਾਰਦੀ ਵੀ ਰੋਟੀ ਖਾ ਲੈ, ਵੀ ਥੋੜ੍ਹਾ ਚਿਰ ਪਹਿਲਾਂ ਤਾਂ ਭਾਂਡੇ ਭੰਨਣ ਤੱਕ ਤਿਆਰ ਸੀ ਤੂੰ। ਵੇਖੋ, ਭੁੱਖ ਦਾ ਇੱਕ ਤਰੀਕਾ ਹੈ, ਭੁੱਖ ਲੱਗਦੀ ਹੈ ਬੜੀ ਤੇਜ਼, ਪਰ ਜੇ ਥੋੜ੍ਹਾ ਜਿਹਾ ਸਮਾਂ ਤੁਸੀਂ ਬਰਦਾਸ਼ਤ ਕਰ ਦਿਉ ਤਾਂ ਭੁੱਖ ਮਰ ਜਾਂਦੀ ਹੈ, ਔਰ ਇਹਨੂੰ ਤੁਸੀਂ ਲੰਬਾ ਸਮਾਂ ਲੈ ਜਾਓ ਤਾਂ ਕਈ ਵਾਰੀ ਫਿਰ ਭੁੱਖ ਲੱਗਣੋਂ ਵੀ ਹਟ ਜਾਂਦੀ ਹੈ। ਪਿਆਸ ਦੇ ਵਿੱਚ ਐਸਾ ਨਹੀਂ ਹੈ, ਪਿਆਸ ਜਦੋਂ ਲੱਗ ਗਈ ਨਾ, ਇਹ ਜਾਂ ਤਾਂ ਪਾਣੀ ਲੈ ਕੇ ਰਹੇਗੀ ਜਾਂ ਫਿਰ ਜਾਨ ਲੈ ਕੇ ਰਹੇਗੀ, ਇਹ ਵੱਧਦੀ ਜਾਏਗੀ, ਮੂੰਹ ਸੁੱਕਣਾ ਸ਼ੁਰੂ ਹੋ ਜਾਏਗਾ, ਜ਼ਬਾਨ ਤਾਲੂ ਨਾਲ ਲੱਗਣੀ ਸ਼ੁਰੂ ਹੋ ਜਾਏਗੀ, ਭੁੱਖ ਲੱਗੇ ਤੇ ਮਰ ਸਕਦੀ ਹੈ, ਮਿਟ ਸਕਦੀ ਹੈ ਬਿਨਾਂ ਖਾਧੇ ਵੀ, ਪਰ ਪਿਆਸ ਲੱਗੇ ਤੇ ਨਹੀਂ ਮਿਟਦੀ। ਇਸੇ ਕਰਕੇ ਸਤਿਗੁਰੂ ਜੀ ਨੇ ਜਦੋਂ ਆਪਣੀ ਬਾਣੀ ਦੇ ਵਿੱਚ ਸਾਨੂੰ ਅੰਦਰ ਦੀ ਤੜਫ ਦੇ ਪ੍ਰਤੀ ਕੋਈ ਤਸ਼ਬੀਹ ਦਿੱਤੀ ਹੈ, ਕੋਈ ਉਦਾਹਰਣ ਦਿੱਤੀ ਹੈ, ਭੁੱਖ ਦੀ ਨਹੀਂ ਬਹੁਤਾਤ ਵਿੱਚ ਪਿਆਸ ਦੀ ਦਿੱਤੀ ਹੈ, ਕਿ ਜਦੋਂ ਪਿਆਸ ਲੱਗ ਗਈ ਅੰਦਰ ਫਿਰ ਹੋਰ ਕੁਝ ਚੰਗਾ ਵੀ ਨਹੀਂ ਲੱਗਦਾ। ਪਾਣੀ ਦੀ ਪਿਆਸ ਹੋਵੇ ਨਾ, ਤੁਸੀਂ ਲੱਖ ਕਹੋ ਜੀ ਠੰਡਾ ਦੁੱਧ ਪੀ ਲਓ, ਤੁਸੀਂ ਲੱਖ ਕਹੋ ਜੀ ਚਾਹ ਪੀ ਲਓ। ਮੈਂ ਛੋਟਾ ਜਿਹਾ ਸੀ, ਮੇਰੇ ਘਰ ਕੋਈ ਸੱਜਣ ਆਏ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਊ ਜੀ ਚਾਹ ਬਣਾਵਾਂ, ਕਿਉਂ ਘਰ ਮਾਂ ਵੀ ਨਹੀਂ ਸੀ, ਉਹ ਖੇਤਾਂ ਵਿੱਚ ਗਏ ਸੀ ਕੰਮ 'ਤੇ। ਤਾਂ ਉਹਨੇ ਮੈਨੂੰ ਬੜੀ ਸੋਹਣੀ ਗੱਲ, ਮੈਨੂੰ ਅਜੇ ਤੱਕ ਨਹੀਂ ਕਦੇ ਭੁੱਲੀ, ਕਹਿੰਦਾ ਛੋਟੇ ਵੀਰ ਪਹਿਲਾਂ ਨਾ ਪਾਣੀ ਪੁੱਛੀਦਾ ਹੁੰਦਾ, ਚਾਹ ਨਹੀਂ। ਚਾਹ ਦੀ ਹੋ ਸਕਦਾ ਕਿਸੇ ਨੂੰ ਤਲਬ ਹੋਵੇ ਨਾ ਹੋਵੇ, ਪਰ ਪਾਣੀ ਹਰ ਮਨੁੱਖ ਦੀ ਜ਼ਰੂਰਤ ਹੈ। ਜਿਹਨੂੰ ਪਿਆਸ ਲੱਗ ਗਈ ਉਹ ਫਿਰ ਉਹਨੂੰ ਕੋਈ ਹੋਰ ਚੀਜ਼ ਚੰਗੀ ਨਹੀਂ ਲੱਗਦੀ, ਉਹਦੇ ਅੱਗੇ ਲੱਖ ਹੋਰ ਚੀਜ਼ਾਂ ਤੁਸੀਂ ਪਰੋਸੋਗੇ, ਅਖੀਰ ਉਹ ਫਿਰ ਕਹੇਗਾ ਕਿ ਨਹੀਂ ਭਾਅ ਜੀ ਪਾਣੀ ਚਾਹੀਦਾ। ਪ੍ਰਭੂ ਦੇ ਪ੍ਰੇਮ ਦੀ ਪਿਆਸ ਲੱਗੀ ਹੈ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿੰਨ ਅਵਰ ਨਾ ਭਾਵੈ ਬਿਨ ਹਰ ਕੇ ਦੋਈਆ।
ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ, ਹਉ ਤਿਸ ਵਿਟੋ ਬਲ ਬਲ ਘੁੰਮ ਗਈਆ।
ਹੈ ਕੋਈ ਜਿਹੜਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਵੀ ਹੈ ਭਾਈ ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਕਿਉਂਕਿ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਮੇਰੀ ਜਿੰਦ ਤੇਰੇ ਤੋਂ ਸਦਕੇ ਜਾਏਗੀ, ਕੀ ਤੂੰ ਮੈਨੂੰ ਮੇਰੇ ਵਾਹਿਗੁਰੂ ਦੇ ਦਰਸ਼ਨ ਕਰਵਾ ਸਕਦਾ।
ਅਨੇਕ ਜਨਮ ਕੇ ਵਿਛੋੜੇ ਜਨ ਮੇਲੇ, ਜਾਂ ਸੱਤ ਸੱਤ ਸਤਿਗੁਰ ਸਾਰਨ ਪਵਈਆ।
ਇਹ ਦਰਸ਼ਨਾਂ ਦੀ ਪਿਆਸ ਕਈ ਜਨਮਾਂ ਤੋਂ ਲੱਗੀ ਹੋਈ ਹੈ, ਕਈ ਜਨਮਾਂ ਦਾ ਵਿਛੋੜਾ, ਬਹੁਤ ਜਨਮ ਵਿਛੜੇ ਥੇ ਮਾਧੋ, ਪਰ ਜਦੋਂ ਸਤਿਗੁਰੂ ਦੀ ਸ਼ਰਨ ਆਏ ਤਾਂ ਇਹ ਸੰਯੋਗ ਬਣਦਾ ਉਸ ਪ੍ਰਭੂ ਦੇ ਮਿਲਾਪ ਦਾ।
ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੈ ਮਨ ਮੁਖ ਪਰਮਈਆ।
ਇਹ ਵੀ ਸੱਚ ਹੈ ਕਿ ਪਰਮਾਤਮਾ ਅਤੇ ਜੀਵ ਰੂਪੀ ਇਸਤਰੀ ਇੱਕੋ ਬਿਸਤਰੇ ਦੇ ਉੱਪਰ ਸੁੱਤੇ ਪਏ ਨੇ। ਏਕਾ ਸੇਜ ਵਿਸ਼ੀ ਧਨ ਕੰਤਾ, ਇੱਕੋ ਹੀ ਬਿਸਤਰਾ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸੱਜ ਜਾ ਗੰਤਾ, ਪੀਓ ਮਧਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਕਹਿੰਦੇ ਜੀਵ ਰੂਪੀ ਇਸਤਰੀ ਸੁੱਤੀ ਪਈ ਹੈ, ਪ੍ਰਭੂ ਰੂਪੀ ਪਰਮਾਤਮਾ ਉਸੇ ਬਿਸਤਰੇ 'ਤੇ ਜਾਗਦਾ ਬੈਠਾ ਹੈ, ਹੁਣ ਉਹ ਉੱਠੇ ਅਤੇ ਮਿਲੇ, ਉਹਦੇ ਬਿਸਤਰੇ 'ਤੇ ਹੀ ਬੈਠਾ ਹੈ ਵਾਹਿਗੁਰੂ। ਹੋਇਆ ਕੀ ਹੈ? ਕਹਿੰਦੇ ਪੀਓ ਮਧਰੋ, ਕਹਿੰਦੇ ਨੇ ਸ਼ਰਾਬ ਪੀਤੀ ਹੋਈ ਹੈ, ਮਧਰਾ ਪੀਤਾ ਹੋਇਆ। ਕਾਹਦਾ? ਧਨ ਮਤਵੰਤਾ, ਉਹ ਕਹਿੰਦੀ ਮੇਰੇ ਜਿੰਨੀ ਅਕਲ ਹੀ ਕਿਸੇ ਨੂੰ ਨਹੀਂ ਹੈ। ਸਤਿਗੁਰੂ ਕਹਿੰਦੇ ਪ੍ਰਾਣੀ ਤੇਰਾ ਕਸੂਰ ਹੀ ਹੈ, ਤੂੰ ਕਹਿੰਦਾ ਮੇਰੇ ਜਿੰਨੀ ਅਕਲ ਹੀ ਕਿਸੇ ਨੂੰ ਨਹੀਂ, ਇਸੇ ਕਰਕੇ ਤੇਰੇ ਬਿਸਤਰੇ 'ਤੇ ਬੈਠਾ ਰੱਬ ਤੈਨੂੰ ਨਹੀਂ ਮਿਲਦਾ। ਤੂੰ ਆਪਣੇ ਮਤਵੰਤ ਹੋਣ ਦਾ, ਅਕਲਵੰਤ ਹੋਣ ਦਾ, ਅਕਲ ਲਤੀਫ ਹੋਣ ਦਾ, ਆਲਮ ਫਾਜ਼ਲ ਹੋਣ ਦਾ, ਆਪਣੇ ਪੜ੍ਹੇ ਲਿਖੇ ਹੋਣ ਦੇ ਉਸ ਦਾਵੇ ਹੰਕਾਰ ਵਿੱਚ ਗੁਆਚਿਆ ਹੋਇਆ।
ਗੁਰ ਗੁਰ ਕਰਤ ਸਾਰਨ ਜੇ ਆਵੇ, ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ।
ਮਨਮੁਖ ਪਰਮਈਆ, ਜਿਹੜਾ ਮਨਮੁਖ ਭਰਮ ਰਿਹਾ ਗੁਰ ਗੁਰ ਕਰੇ, ਗੁਰ ਗੁਰ ਕਰਤ ਸ਼ਰਨ ਜੇ ਆਵੇ, ਅਤੇ ਜੇ ਉਹ ਵੀ ਗੁਰੂ ਗੁਰੂ ਕਰਦੇ ਹਾਂ, ਮੈਂ ਕਰਦੇ ਹਾਂ ਨਹੀਂ, ਗੁਰੂ ਗੁਰੂ ਕਰਦੇ ਹਾਂ, ਗੁਰੂ ਦੀ ਸ਼ਰਨ ਆ ਜਾਵੇ, ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ। ਕਹਿੰਦੇ ਫਿਰ ਇੱਕ ਛਿਣ ਮਾਤਰ ਵੀ ਢਿੱਲ ਨਹੀਂ, ਕੋਈ ਸਮਾਂ ਨਹੀਂ, ਤੂੰ ਆ ਤਾਂ ਸਹੀ, ਤੈਨੂੰ ਵੇਖ ਸਤਿਗੁਰੂ ਪਰਮਾਤਮਾ ਨਾਲ ਕਿਵੇਂ ਮਿਲਾਉਂਦੇ ਨੇ।
ਕਰ ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲਭਈਆ।
ਪਰ ਅਸੀਂ ਕਿੱਥੇ ਪਹੁੰਚ ਗਏ? ਕਰ ਕਰ ਕਿਰਿਆ ਚਾਰ ਵਧਾਏ, ਅਸੀਂ ਕਰਮ ਕਾਂਡ ਕਿੰਨੇ ਵਧਾ ਲਏ ਨੇ। ਹੁਣ ਇੱਥੋਂ ਤੱਕ ਹਾਲਾਤ ਹੈ, ਮਰਿਆਦਾ ਦੀ ਸੀਮਾ ਵਿੱਚ, ਇਸਲਾਮ ਵਾਲਿਆਂ ਦੀ ਉਹ ਸ਼ਰ੍ਹਾਂ ਵਾਲੀ ਵਿਵਸਥਾ ਦੇ ਵਿੱਚ, ਕਿ ਇੱਕ ਭੈਣ ਉਹ ਕਹਿੰਦੀ ਹੈ ਕਿ ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰਨ ਨਹੀਂ ਜਾਂਦੀ, ਕਿ ਮੇਰੇ ਪੋਤਰੀਆਂ ਪੋਤਰੇ ਨੇ, ਉਹਨਾਂ ਦੇ ਸਫਾਈ ਕੌਣ ਕਰੇਗਾ, ਕਿਰਿਆ ਕੌਣ ਕਰਾਏਗਾ। ਜੇ ਮੈਂ ਜਾਣੀ ਹਾਂ ਤਾਂ ਬੱਚਿਆਂ ਤੋਂ ਅਲਕਤ ਆਉਂਦੀ ਵੀ ਹੁਣ ਮੈਂ ਤਾਂ ਨਹਾ ਧੋ ਲਿਆ, ਮੈਂ ਤਾਂ ਪਾਠ ਪੂਜਾ ਕਰਨੀ ਹੈ। ਦੇਖੋ, ਸੁਚਮਤਾ ਵੀ ਜ਼ਰੂਰੀ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ, ਪਰ ਇਹਨੂੰ ਇੰਨੀ ਛੂਤ ਛਾਤ ਤੱਕ ਨਾ ਲੈ ਕੇ ਜਾਈਏ ਕਿ ਧਰਮ ਲੋਕਾਂ ਦੇ ਘਰਾਂ 'ਚੋਂ ਬਾਹਰ ਚਲਾ ਜਾਏ। ਇਹ ਵੀ ਇੱਕ ਧਰਮ ਹੈ। ਮੈਂ ਉਸ ਮਾਤਾ ਨੂੰ ਜਾਣਦਾ ਜਿਸ ਮਾਤਾ ਦਾ ਪਤੀ ਰੋਜ਼ ਸ਼ਰਾਬ ਪੀਂਦਾ ਹੈ, ਜਿਹੜੀ ਮਾਤਾ ਪੂਰੀ ਕਲੋਨੀ ਦੇ ਬੱਚਿਆਂ ਨੂੰ, ਬੱਚੀਆਂ ਨੂੰ ਰੋਜ਼ ਗੁਰਦੁਆਰੇ ਸੁਖਮਣੀ ਦਾ ਪਾਠ ਕਰਾਉਂਦੀ ਹੈ। ਗੁਰਦੁਆਰੇ ਪਾਠ ਹੋ ਰਿਹਾ ਹੈ, ਕਲੋਨੀ ਦੀਆਂ ਹਿੰਦੂ ਪਰਿਵਾਰਾਂ ਦੀਆਂ ਬੀਬੀਆਂ, ਬੱਚੇ ਬੱਚੀਆਂ ਆ ਕੇ ਸੁਖਮਣੀ ਪੜ੍ਹ ਰਹੀਆਂ ਨੇ, ਪਰ ਬੀਬੀ ਘਰ ਨੂੰ ਭੱਜੀ ਜਾਂਦੀ ਹੈ। ਪੁੱਛਿਆ ਕੀ ਹੋਇਆ? ਕਹਿੰਦੇ ਮੇਰੇ ਪਤੀ ਨੇ ਆਉਣ ਦਾ ਟਾਈਮ ਹੋ ਗਿਆ, ਉਹ ਟਰੱਕ ਚਲਾਉਂਦਾ ਹੈ, ਅਤੇ ਤੁਸੀਂ ਕੀ ਕਰੋਗੇ? ਕਹਿੰਦੇ ਪੁੱਤਰ, ਮੈਂ ਉਹਦੇ ਲਈ ਪਾਣੀ ਭਰਾਂਗੀ, ਉਹ ਕੰਮ ਤੋਂ ਆਉਣਾ ਹੈ, ਉਹਨੇ ਉਹ ਨਹਾਏ ਧੋਏਗਾ, ਉਹਦੇ ਲਈ ਗੜਵੀ ਰੱਖਾਂਗੀ, ਉਹਦੇ ਲਈ ਗਲਾਸੀ ਰੱਖਾਂਗੀ, ਉਹਦੇ ਲਈ ਟੇਬਲ ਰੱਖਾਂਗੀ, ਇਹਨੇ ਨੂੰ ਪਾਠ ਪੂਰਾ ਹੋ ਜਾਏਗਾ, ਫਿਰ ਮੈਂ ਪਾਠ ਵਿੱਚ ਫਿਰ ਸ਼ਾਮਿਲ ਹੋ ਜਾਵਾਂਗੀ। ਅਤੇ ਪੁੱਛਣਾ ਵੀ ਮਾਂ ਤੂੰ ਕੀ ਕਰਦੀ ਹੈ? ਕਹਿੰਦੀ ਪੋਤੋ, ਮੇਰਾ ਪਤਨੀ ਵਾਲਾ ਧਰਮ ਹੈ, ਵੀ ਜੇ ਮੇਰੇ ਸੰਯੋਗ ਹੀ ਰੱਬ ਨੇ ਇਹੋ ਜਿਹੇ ਪਤੀ ਨਾਲ ਲਿਖ ਦਿੱਤੇ ਨੇ ਤੇ ਉਹ ਵੀ ਧਰਮ ਹੈ। ਕਹਿੰਦੀ ਕਮਾ ਕੇ ਉਹ ਲਿਆਉਂਦਾ, ਮੈਂ ਖਰਚਦੀ ਤਾਂ ਉਹਦੇ ਕੋਲੋਂ ਹੀ ਹਾਂ ਨਾ, ਆਪੇ ਜਿੱਦਣ ਵਾਹਿਗੁਰੂ ਕਰੇਗਾ ਛੱਡ ਦੇਗਾ। ਹੁਣ ਇਹ ਗੱਲਾਂ ਸ਼ਾਇਦ ਸਾਨੂੰ ਹਜ਼ਮ ਨਹੀਂ ਹੁੰਦੀਆਂ, ਕਿਉਂਕਿ ਅਸੀਂ ਤਾਂ ਇਸ ਗੱਲ 'ਚ ਵਿਸ਼ਵਾਸ ਹੀ ਨਹੀਂ ਕਰਦੇ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਅਸੀਂ ਕਿਸ ਗੱਲ 'ਚ ਵਿਸ਼ਵਾਸ ਕਰਦੇ ਹਾਂ? ਤਾਂ ਮੈਂ ਤਾਂ ਕਹਿ ਦਿੱਤਾ ਜੀ ਆਪਣੇ ਬੱਚਿਆਂ ਨੂੰ, ਕੀ ਕਿਹਾ ਵੀ ਜੇ ਤੁਸੀਂ ਕੇਸ ਕਟਾਏ ਮੈਂ ਤੁਹਾਨੂੰ ਘਰੋਂ ਕੱਢ ਦਿਆਂਗਾ। ਬੱਚੇ ਐਡੇ ਡਿਪਲੋਮੇਟ ਨੇ, ਉਹ ਕਹਿੰਦੇ ਬਾਪੂ ਜਿੱਦਣ ਮਰ ਜਾਏਗਾ ਉਦਣ ਕਟਾ ਦਾਂਗੇ। ਨਾ ਤੂੰ ਇਹ ਗੱਲ ਨਾ ਕਹਿ, ਤੂੰ ਉਹ ਸਾਖੀ ਸੁਣਾ ਜਿਹੜੀ ਮਾਂ ਗੁਜਰੀ ਨੇ ਆਪਣੇ ਪੋਤਰਿਆਂ ਨੂੰ ਸੁਣਾਈ ਹੈ, ਤੂੰ ਉਹ ਬਾਤਾਂ ਪਾ ਆਪਣੇ ਬੱਚਿਆਂ ਨਾਲ ਰਾਤ ਬਹਿ ਕੇ, ਤੂੰ ਮਰ ਵੀ ਜਾਵੇਂ ਤੇਰੇ ਬੱਚੇ ਕੇਸ ਨਾ ਕਟਾਉਣ। ਸਿੱਖੀ ਦਾ ਰਸਤਾ ਉਹ ਹੈ, ਇਹ ਕੱਟੜਤਾ ਵਾਲਾ ਰਸਤਾ ਨਹੀਂ ਹੈ। ਸਾਨੂੰ ਇਹ ਗੱਲ ਚੰਗੀ ਲੱਗਦੀ ਹੈ। ਦਿੱਲੀ ਗੁਰੂ ਨੌਵੇਂ ਪਾਤਸ਼ਾਹ ਦਾ 300 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇੱਕ ਕਵੀ ਉੱਠਿਆ, ਕਵਿਤਾ ਸੁਣਾਈ, ਮੁੜ ਕੇ ਕਹਿਣ ਲੱਗਾ ਜੀ ਅਰਦਾਸ ਕਰੋ ਅਗਲੇ ਜਨਮ 'ਚ ਮੈਂ ਸਿੱਖ ਬਣਾ। ਅਤੇ ਹੋਤੀ ਮਰਦਾਨ ਵਾਲੀ ਸੰਪਰਦਾ ਦੇ ਮਹਾਂਪੁਰਖ ਬੈਠੇ ਸਨ, ਉਹਨਾਂ ਨੇ ਮਾਈਕ ਫੜ ਲਿਆ, ਕਿਉਂਕਿ ਉਹਨੇ ਜਕਾਰੇ ਛਡਾਏ, ਪੈਸੇ ਇਕੱਠੇ ਕਰ ਲਏ। ਉਹ ਕਹਿੰਦੇ ਭਰਾਵਾ ਗੱਲ ਸੁਣ, ਅਸੀਂ ਅਗਲੇ ਜਨਮ 'ਚ ਵਿਸ਼ਵਾਸ ਨਹੀਂ ਕਰਦੇ, ਤੂੰ ਆਪਣਾ ਮਨ ਬਣਾ, ਅੱਜ ਹੀ ਪੰਜ ਪਿਆਰੇ ਤੈਨੂੰ ਅੰਮ੍ਰਿਤ ਛਕਾਉਣਗੇ। ਨਹੀਂ ਨਹੀਂ ਬਾਬਾ ਜੀ, ਨਹੀਂ ਨਹੀਂ ਬਾਬਾ ਜੀ, ਕਹਿੰਦਾ ਸਾਨੂੰ ਬੁੱਧੂ ਬਣਾਉਣਾ ਤੂੰ, ਵੀ ਤੈਨੂੰ ਪੈਸੇ ਦੇਈ ਜਾਈਏ, ਜਕਾਰੇ ਛੱਡੀ ਜਾਈਏ, ਕਿਉਂਕਿ ਅਗਲੇ ਜਨਮ 'ਚ ਸਿੱਖ ਬਣੇਗਾ। ਕਹਿੰਦਾ ਤੂੰ ਅੱਜ ਮਨ ਬਣਾ, ਤੈਨੂੰ ਅੱਜ ਹੀ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ। ਅਸੀਂ ਇਹੋ ਜਿਹੀਆਂ ਗੱਲਾਂ ਵਿੱਚ ਨਾ ਗੁਆਚੀਏ, ਇਹ ਧਰਮ ਨਹੀਂ, ਇਹ ਤਾਂ ਹਿਪਨੋਟਾਈਜ਼ ਹੈ, ਦੁਨੀਆ ਕਰੀ ਜਾਂਦੀ ਅਸੀਂ ਹੋਈ ਜਾਂਦੇ ਹਾਂ, ਇਹ ਤਾਂ ਬਲੈਕਮੇਲਿੰਗ ਹੈ, ਦੁਨੀਆ ਕਰੀ ਜਾਂਦੀ ਹੈ ਅਸੀਂ ਹੋਈ ਜਾਂਦੇ ਹਾਂ।
ਬੇਸਵਾ ਕੈ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ।
ਕੋਈ ਔਰਤ ਕੋਠੇ 'ਤੇ ਰਹਿੰਦੀ ਹੋਵੇ, ਉਹਦੇ ਘਰ ਬੱਚਾ ਪੈਦਾ ਹੋ ਜਾਏ, ਕਦੇ ਸੋਚਿਆ ਕਿ ਕਦੇ ਉਸ ਬੱਚੇ ਨੂੰ ਉਹਦੇ ਪਿਤਾ ਦਾ ਕੀ ਨਾਮ ਮਿਲੇਗਾ?
ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ।
ਪੂਰਬਲੇ ਜਨਮਾਂ ਦੀ ਭਗਤੀ ਹੋਏਗੀ, ਫਿਰ ਇਸ ਜਨਮ ਦੇ ਵਿੱਚ ਭਗਤੀ ਦਾ ਬੀਜ ਸਾਡੇ ਹਿਰਦੇ ਵਿੱਚ ਉੱਗੇਗਾ।
ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ।
ਭਗਤੀ ਕਰਦਿਆਂ ਕਰਦਿਆਂ ਉਸ ਪ੍ਰਭੂ ਦੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਹਰ 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 ਨਾਮ ਸਮਈਆ। ਜਦੋਂ ਨਾਮ ਅਤੇ ਨਾਮੀ ਇੱਕ ਹੋ ਜਾਣਗੇ, ਜਦੋਂ ਉਹ ਇੱਕ ਦੋ ਜੀਭੋਂ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ।
ਪ੍ਰਭ ਆਨ ਆਨ ਮਹਿੰਦੀ ਪਿਸਾਈ ਆਪੇ ਘੋਲ ਘੋਲ ਅੰਗ ਲਈਆ।
ਕਦੇ ਕਿਸੇ ਬੀਬੀ ਨੂੰ ਵੇਖਿਆ, ਉਹ ਮਹਿੰਦੀ ਆਪ ਮੁੱਲ ਲੈ ਕੇ ਆਉਂਦੀ ਹੈ, ਆਪੇ ਪੀਸਦੀ ਹੈ, ਆਪਣੇ ਆਪ ਹੀ ਆਪਣੇ ਹੱਥਾਂ 'ਤੇ ਲਾਉਂਦੀ ਹੈ। ਸਤਿਗੁਰੂ ਕਹਿੰਦੇ ਰੱਬ ਵੀ ਐਸਾ ਹੈ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ।
ਜਿਨ ਕਉ ਠਾਕੁਰ ਕਿਰਪਾ ਧਾਰੀ ਬਾਹਾਂ ਪਕੜ ਨਾਨਕ ਕੱਢ ਲਈਆ।
ਤੂੰ ਅਰਦਾਸ ਕਰਿਆ ਕਰ, ਜਿਹਦੇ 'ਤੇ ਉਸ ਮਾਲਕ ਨੇ ਆਪਣੀ ਕਿਰਪਾ ਕਰਨੀ ਹੈ, ਉਹਨੂੰ ਬਾਂਹ ਤੋਂ ਫੜ ਕੇ ਨਾਨਕ ਕੱਢ ਲਈਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਕਿ ਜਦੋਂ ਉਹ ਤਰੁੱਠੇਗਾ ਤਾਂ ਫਿਰ ਉਹਨੇ ਬਾਂਹ ਤੋਂ ਫੜ ਕੇ ਸਾਨੂੰ ਇਸ ਭਵ ਸਾਗਰ ਵਿੱਚੋਂ ਕੱਢ ਲੈਣਾ ਹੈ, ਆਪਣੇ ਪ੍ਰੇਮ ਰੰਗ ਵਿੱਚ ਉਸਨੇ ਰੰਗ ਦੇਣਾ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ। ਆਪ ਸੰਗਤ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਅੱਜ ਆਪ ਜੀ ਦੇ ਦਰਸ਼ਨ ਕਰਵਾਏ ਨੇ, ਉਹਨਾਂ ਦਾ ਵੀ ਧੰਨਵਾਦ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਉਹਨਾਂ ਦਾ ਪਾਠ ਸਰਵਣ ਕਰੀਏ।
ਪ੍ਰਭ ਆਨ ਆਨ ਮਹਿੰਦੀ ਪੀਸਾਈ ਆਪੇ ਘੋਲ ਘੋਲ ਅੰਗ ਲਈਆ। ਜਿਨ ਕਉ ਠਾਕੁਰ ਕਿਰਪਾ ਧਾਰੀ ਬਾਹਾਂ ਪਕੜ ਨਾਨਕ ਕੱਢ ਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।